ਵਾਰ 9 ਦੀ 6ਵੀਂ ਪੌੜੀ ਵਿੱਚ ਅੰਮ੍ਰਿਤ ਬਚਨ ਫੁਰਮਾਨ ਕਰ ਰਹੇ ਹਨ। ਦਰਪਣ ਵਾਂਗ ਧਿਆਨ ਧਰ, ਆਪ ਆਪ ਨਿਹਾਲੈ, ਘਟ ਘਟ ਪੂਰਨ ਬ੍ਰਹਮ ਹੈ, ਚੰਦ ਜਲ ਵਿੱਚ ਭਾਲੈ, ਗੋਰਸ ਗਾਈ ਵੇਖਦਾ ਘਿਓ ਦੁੱਧ ਵਿਚਾਲੈ, ਫੁੱਲਾਂ ਅੰਦਰ ਵਾਸ ਹੈ, ਫਲ ਸਾਉ ਸੰਭਾਲੈ, ਕਾਸ਼ਟ ਅਗਨ ਚਲਤ ਵੇਖ, ਜਲ ਧਰਤ ਹਿਆਲੈ, ਘਟ ਘਟ ਪੂਰਨ ਬ੍ਰਹਮ ਹੈ, ਗੁਰਮੁਖ ਵੇਖਾਲੈ, ਘਟ ਘਟ ਪੂਰਨ ਬ੍ਰਹਮ ਹੈ, ਗੁਰਮੁਖ ਵੇਖਾਲੈ। ਦਰਪਣ ਵਾਂਗ ਧਿਆਨ ਧਰ, ਆਪ ਆਪ ਨਿਹਾਲੈ। ਕਹਿਣ ਲੱਗੇ ਜਿਸ ਤਰ੍ਹਾਂ ਸ਼ੀਸ਼ੇ ਵਿੱਚ ਧਿਆਨ ਧਰ ਕੇ ਆਪਣੇ ਸਰੀਰ ਨੂੰ ਵੇਖੀਦਾ ਹੈ, ਸਾਡੇ ਸਾਹਮਣੇ ਹੁਣ ਸ਼ੀਸ਼ਾ ਪਿਆ ਹੋਏ, ਸ਼ੀਸ਼ੇ ਵਿੱਚ ਸਾਨੂੰ ਕੀ ਨਜ਼ਰ ਆਏਗਾ? ਆਪਣਾ ਸਰੂਪ, ਆਪਣਾ ਚਿਹਰਾ, ਆਪਣਾ ਤਨ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਪਰਮੇਸ਼ਰ ਦੇ ਪਿਆਰੇ ਆ, ਉਹ ਆਪਣੇ ਆਪ ਨੂੰ ਸੰਸਾਰ ਜਗਤ ਦੇ ਵਿੱਚ ਤੱਕਦੇ ਆ। ਧਿਆਨ ਨਾਲ ਫਿਰ ਸੁਣ ਲੈਣ, ਜਿਹੜੇ ਗੁਰਮੁਖ ਜਾਣੇ ਆ, ਬੰਦਗੀ ਵਾਲੇ, ਭਗਤੀ ਵਾਲੇ, ਉਹ ਕੀ ਕਰਦੇ ਨੇ? ਉਹਨਾਂ ਨੂੰ ਆਪਣੇ ਆਪੇ ਵਿੱਚੋਂ, ਆਪਣੇ ਅੰਦਰੋਂ ਪਰਮਾਤਮਾ ਦੀ ਜੋਤ ਨਜ਼ਰ ਆ ਗਈ। ਗੁਰਮੁਖ ਜਨਾਂ ਨੇ ਆਪਣੇ ਆਪ ਵਿੱਚੋਂ, ਆਪਣੇ ਅੰਤਸ਼ਕਰਨ ਵਿੱਚੋਂ ਉਹਨੂੰ ਵੱਸਦੇ ਪਰਮਾਤਮਾ ਨੂੰ ਵੇਖ ਲਿਆ ਕਿ ਮੇਰੇ ਅੰਦਰ ਪਰਮੇਸ਼ਰ ਵੱਸਦਾ, ਮੇਰੇ ਅੰਦਰ ਪਰਮਾਤਮਾ ਦੀ ਜੋਤ ਹੈ। ਤੇ ਜਦੋਂ ਸੰਸਾਰ ਵਾਲੇ ਪਾਸੇ ਤੱਕਦੇ ਨੇ, ਕੀ ਨਜ਼ਰ ਆਉਂਦਾ? ਆ ਸੰਸਾਰ ਉਹਨਾਂ ਵਾਸਤੇ ਇੱਕ ਸ਼ੀਸ਼ੇ ਦੀ ਨਿਆਈ, ਦੁਨੀਆਂ ਇੱਕ ਸ਼ੀਸ਼ੇ ਦੀ ਤਰ੍ਹਾਂ ਹੋ ਗਈ। ਤੇ ਜੇ ਦੁਨੀਆਂ ਸੰਸਾਰ ਇੱਕ ਸ਼ੀਸ਼ੇ ਦੀ ਨਿਆਈ ਹੋ ਗਿਆ, ਤੇ ਸ਼ੀਸ਼ੇ ਵਿੱਚ ਹੁਣ ਕੀ ਵੇਖਣਾ ਉਹਨਾਂ ਨੇ? ਆਪਣਾ ਆਪ। ਤੇ ਆਪਣਾ ਆਪ ਉਹਨਾਂ ਦਾ ਕੀ ਹੈ? ਪਰਮੇਸ਼ਰ ਦਾ ਸਰੂਪ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਪਰਮੇਸ਼ਰ ਵੇਖਿਆ ਹੈ। ਹੋਰ ਫਿਰ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚੋਂ ਸਾਨੂੰ ਆਪਣਾ ਅਕਸ ਨਜ਼ਰ ਆਉਂਦਾ ਹੈ, ਸ਼ੀਸ਼ੇ ਦੇ ਵਿੱਚੋਂ ਸਾਨੂੰ ਆਪਣਾ ਆਪਾ ਨਜ਼ਰ ਆਉਂਦਾ ਹੈ, ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਆਪਣੇ ਅੰਦਰੋਂ ਨਿਰੰਕਾਰ ਪਰਮੇਸ਼ਰ ਨੂੰ ਤੱਕ ਲੈਂਦੇ ਨੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਸਰੀਰ ਨਹੀਂ ਹਾਂ, ਮੈਂ ਇਕੱਲਾ ਕਾਇਆ ਹੱਡ ਚੰਮ ਮਾਸ ਖੂਨ ਹੀ ਨਹੀਂ ਹਾਂ, ਮੇਰੇ ਅੰਦਰ ਪਰਮੇਸ਼ਰ ਦੀ ਜੋਤ ਹੈ, ਮੈਂ ਪਰਮਾਤਮਾ ਦੀ ਅੰਸ਼ ਹਾਂ, ਮੈਂ ਪਰਮਾਤਮਾ ਦੀ ਵੰਸ਼ ਹਾਂ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟਿਆ ਨਾ ਮੰਸ। ਉਹਨਾਂ ਦਾ ਆਪਣਾ ਆਪਾ ਪਰਮੇਸ਼ਰ ਦਾ ਸਰੂਪ ਬਣ ਚੁੱਕਿਆ ਹੈ। ਤੇ ਜਦੋਂ ਦੁਨੀਆਂ ਵਾਲੇ ਪਾਸੇ ਵੇਖਦੇ ਆ, ਤੇ ਦੁਨੀਆਂ ਇੱਕ ਸ਼ੀਸ਼ਾ ਹੈ ਉਹਨਾਂ ਵਾਸਤੇ, ਤੇ ਸ਼ੀਸ਼ੇ ਵਿੱਚੋਂ ਕੀ ਵੇਖਣਾ ਉਹਨਾਂ ਨੇ? ਆਪਣਾ ਆਪ। ਤੇ ਆਪਣਾ ਆਪ ਉਹਨਾਂ ਦਾ ਕੀ ਹੈ? ਪਰਮੇਸ਼ਰ ਦਾ ਸਰੂਪ। ਇਸ ਲਈ ਜਿਹੜੇ ਗੁਰਮੁਖ ਜਨ ਨੇ, ਉਹ ਸੰਸਾਰ ਜਗਤ ਵਿੱਚੋਂ ਇਸੇ ਕਰਕੇ ਹੀ ਪਰਮੇਸ਼ਰ ਨੂੰ ਤੱਕਦੇ ਨੇ, ਕਿਉਂਕਿ ਉਹਨਾਂ ਨੂੰ ਆਪਣਾ ਆਪਾ ਹੀ ਦਿਸਦਾ ਭਾਈ ਜਿਸ ਤਰ੍ਹਾਂ ਮੈਂ ਹਾਂ, ਮੇਰੇ ਅੰਦਰ ਪਰਮੇਸ਼ਰ ਦੀ ਜੋਤ ਹੈ, ਇਹਨਾਂ ਸਾਰਿਆਂ ਵਿੱਚ ਵੱਸਦੀ। ਉਹਨੂੰ ਆਪਣਾ ਆਪਾ ਹੀ ਸਾਰਿਆਂ ਤੋਂ ਦਿਸਦਾ, ਉਹ ਆਤਮਾ ਹੀ ਉਹਨੂੰ ਸਾਰਿਆਂ ਵਿੱਚੋਂ ਨਜ਼ਰ ਆਉਂਦੀ। ਇਹਨਾਂ ਵਿੱਚ ਵੀ ਪਰਮੇਸ਼ਰ ਵੱਸਦਾ, ਇਹਨਾਂ ਵਿੱਚ ਵੀ ਅਕਾਲ ਪੁਰਖ ਦੀ ਜੋਤ ਹੈ। ਇਸ ਲਈ ਜਿਹੜੇ ਗੁਰਮੁਖ ਜਨ ਹਨ, ਉਹਨਾਂ ਦਾ ਫਿਰ ਆਹ ਜੀਵਨ ਬਣ ਜਾਂਦਾ ਜਿਹੜਾ ਅਗਲੀ ਪੰਕਤੀ ਵਿੱਚ ਦੱਸਦੇ ਨੇ। ਘਟ ਘਟ ਪੂਰਨ ਬ੍ਰਹਮ ਹੈ, ਚੰਦ ਜਲ ਵਿੱਚ ਭਾਲੈ। ਕੀ ਸਮਝ ਆ ਗਈ ਉਹਨਾਂ ਨੂੰ? ਘਟ ਘਟ ਦੇ ਵਿੱਚ, ਹਰੇਕ ਸਰੀਰ ਰੂਪੀ ਘੜੇ ਵਿੱਚ, ਸਰੀਰ ਰੂਪੀ ਭਾਂਡੇ ਵਿੱਚ ਕੌਣ ਵੱਸਦਾ? ਪੂਰਨ ਬ੍ਰਹਮ ਹੈ, ਪੂਰਨ ਤੌਰ ਤੇ ਉਹ ਨਿਰੰਕਾਰ ਪਰਮੇਸ਼ਰ ਹੀ ਵੱਸਦਾ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਤੇ ਕਿਵੇਂ ਵੱਸਦਾ ਹੈ? ਚੰਦ ਜਲ ਵਿੱਚ ਭਾਲੈ। ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਚੰਦਰਮਾ ਚੜਿਆ ਹੈ, ਆਕਾਸ਼ ਵਿੱਚ ਰਾਤ ਨੂੰ ਜਿਵੇਂ ਆਪਾਂ ਚੰਦ ਵੇਖਦੇ ਹਾਂ, ਆਕਾਸ਼ ਵਿੱਚ ਚੰਦਰਮਾ ਚੜਿਆ, ਕਈ ਭਾਂਡੇ ਕਈ ਘੜੇ ਪਾਣੀ ਦੇ ਭਰ ਕੇ ਰੱਖ ਦਿਓ ਧਰਤੀ ਤੇ, ਤੇ ਜਦੋਂ ਐ ਚਾਨਣੀ ਰਾਤ ਵਿੱਚ ਉਹ ਘੜਿਆਂ ਵਿੱਚ ਪਾਣੀ ਭਰਿਆ ਹੋਇਆ, ਹੁਣ ਜਦੋਂ ਇਹ ਪਾਣੀ ਟੇਕ ਗਿਆ, ਹਿੱਲਦਾ ਨਹੀਂ, ਉਹਨਾਂ ਘੜਿਆਂ ਵਿੱਚ, ਉਹਨਾਂ ਬਰਤਨਾਂ ਵਿੱਚ ਝਾਤ ਮਾਰੋਗੇ ਤੇ ਜਿਹੜਾ ਆਕਾਸ਼ ਦੇ ਵਿੱਚ ਚੰਦਰਮਾ ਹੈ ਨਾ, ਉਹ ਸਾਰਿਆਂ ਘੜਿਆਂ ਵਿੱਚ ਸਾਨੂੰ ਦਿਸੇਗਾ। ਇਸ ਤਰ੍ਹਾਂ ਲੱਗੇਗਾ ਕਿ ਉਹ ਚੰਦ, ਉਹ ਚੰਦਰਮਾ ਸਾਰਿਆਂ ਘੜਿਆਂ ਦੇ ਵਿੱਚ ਹੈ, ਚੰਦਰਮਾ ਇੱਕ ਪਰ ਦਿਸਦਾ ਸਾਰਿਆਂ ਘੜਿਆਂ ਦੇ ਵਿੱਚ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਹੈ, ਹੈ ਇੱਕ ਪਰੰਤੂ ਸਾਰੇ ਦੇ ਸਾਰੇ ਸਰੀਰ ਰੂਪੀ ਘੜਿਆਂ ਦੇ ਵਿੱਚ ਵਸਿਆ ਹੋਇਆ ਹੈ। ਹੱਬ ਸਮਾਣੀ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ, ਹੱਬ ਦਾ ਅਰਥ ਸਾਰਿਆਂ ਚ, ਹੱਬ ਸਮਾਣੀ ਜੋਤ ਪਰਮਾਤਮਾ ਦੀ ਜੋਤ ਸਾਰਿਆਂ ਚ ਸਮਾਈ ਹੈ, ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਘੜਿਆਂ ਦੇ ਵਿੱਚ ਚੰਦਰਮਾ ਨਜ਼ਰ ਆਉਂਦਾ, ਪਾਣੀ ਦੇ ਭਰੇ ਬਰਤਨਾਂ ਵਿੱਚ ਚੰਦਰਮਾ ਦਿਸਦਾ ਹੈ। ਹੱਬ ਸਮਾਣੀ ਜੋਤ, ਜਿਉਂ ਜਲ ਘਟਾਊ ਚੰਦਰਮਾ, ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਹੋਰ ਦਾਸ ਬੇਨਤੀ ਕਰਦੇ ਨਾਲ ਹੀ, ਹੁਣ ਉਹ ਘੜਿਆਂ ਵਿੱਚੋਂ ਪਾਣੀ ਡੋਲ ਦਈਏ ਜਾਂ ਉਹ ਘੜੇ ਟੁੱਟ ਜਾਣ, ਭੱਜ ਜਾਣ, ਖਤਮ ਹੋ ਜਾਣ। ਹੁਣ ਘੜੇ ਤੇ ਟੁੱਟ ਗਏ, ਘੜੇ ਤੇ ਭੱਜ ਗਏ, ਠੀਕਰ ਠੀਕਰ ਹੋ ਗਏ। ਜਿਹੜਾ ਆਕਾਸ਼ ਵਾਲਾ ਚੰਦਰਮਾ ਸੀ ਉਹਦਾ ਤੇ ਕੋਈ ਨੁਕਸਾਨ ਨਹੀਂ ਨਾ ਹੋਇਆ। ਇਸੇ ਤਰ੍ਹਾਂ ਇਹ ਸਰੀਰ ਰੂਪੀ ਘੜਿਆਂ ਵਿੱਚ ਪਰਮਾਤਮਾ ਦਿਸਦਾ ਹੈ, ਨਜ਼ਰ ਆਉਂਦਾ, ਵੱਸਦਾ, ਟਿਕਿਆ। ਸਾਰੇ ਦੇ ਸਾਰੇ ਸਰੀਰ ਭੱਜ ਜਾਣਗੇ, ਸਰੀਰ ਰੂਪੀ ਘੜੇ ਨਾਸ਼ ਹੋ ਜਾਣਗੇ, ਉਹਦਾ ਕੋਈ ਨੁਕਸਾਨ ਨਹੀਂ। ਜਿਹੜੀ ਪ੍ਰਭੂ ਦੀ ਜੋਤ ਸਾਡੇ ਅੰਦਰ ਵੱਸਦੀ ਹੈ, ਕਿਉਂਕਿ ਉਹ ਅਵਿਨਾਸੀ ਹੈ, ਸਦਾ ਵਾਸਤੇ ਹੈ। ਬਚਨ ਫਿਰ ਸੁਣ ਲੈਣੇ, ਭਾਈ ਗੁਰਦਾਸ ਜੀ ਕਹਿ ਰਹੇ, ਘਟ ਘਟ ਪੂਰਨ ਬ੍ਰਹਮ ਹੈ। ਹਰੇਕ ਸਰੀਰ ਰੂਪੀ ਘੜੇ ਵਿੱਚ ਪੂਰਨ ਤੌਰ ਤੇ ਉਹ ਪਰਮਾਤਮਾ ਨਿਰੰਕਾਰ ਟਿਕਿਆ, ਚੰਦ ਜਲ ਵਿੱਚ ਭਾਲੈ, ਜਿਸ ਤਰ੍ਹਾਂ ਚੰਦਰਮਾ ਅਨੇਕ ਜਲਾਂ ਦੇ ਵਿੱਚ, ਅਨੇਕ ਤਰ੍ਹਾਂ ਦੇ ਪਾਣੀਆਂ ਵਿੱਚ ਉਹ ਦਿਸਦਾ ਹੈ। ਘੜੇ ਦਾ ਕੇਵਲ ਦਾਸ ਨੇ ਦ੍ਰਿਸ਼ਟਾਂਤ ਦਿੱਤਾ, ਜਿਵੇਂ ਪਾਵਨ ਬਾਣੀ ਚ ਵਚਨ ਆਏ, ਕੋਈ ਹੋਰ ਵੀ ਜਗ੍ਹਾ ਤੇ ਪਾਣੀ ਹੈ, ਕਿਤੇ ਪਾਣੀ ਖੜਾ ਤੁਹਾਨੂੰ ਚੰਦਰਮਾ ਦਿਸੇਗਾ ਉਹਦੇ ਚ। ਪਰ ਚੰਦਰਮਾ ਆਕਾਸ਼ ਚ ਹੈ ਇੱਕ, ਪਰਮਾਤਮਾ ਸਾਰਿਆਂ ਵਿੱਚ ਨਜ਼ਰ ਆਉਂਦਾ, ਉਹਦਾ ਅਕਸ ਸਾਰਿਆਂ ਦੇ ਵਿੱਚ ਹੈ, ਪ੍ਰਭੂ ਦਾ, ਉਹਦੀ ਜੋਤ ਸਾਰਿਆਂ ਚ ਵੱਸਦੀ ਹੈ। ਇਸੇ ਤਰ੍ਹਾਂ ਬਚਨ ਕਹਿ ਰਹੇ ਨੇ, ਗੋਰਸ ਗਾਈ ਵੇਖਦਾ ਘਿਓ ਦੁੱਧ ਵਿਚਾਲੈ। ਸਾਧ ਸੰਗਤ, ਜਿਵੇਂ ਹਰ ਰੰਗ ਦੀਆਂ ਗਾਈਆਂ ਵਿੱਚ ਜਿਹੜਾ ਦੁੱਧ ਹੈ ਉਹ ਇੱਕ ਚਿੱਟਾ ਹੀ ਹੈ, ਦੁੱਧ ਦੇ ਰੰਗ ਵੱਖਰੇ ਵੱਖਰੇ ਤਾਂ ਨਹੀਂ ਨਾ। ਗਾਈਆਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ, ਗਊਆਂ ਜਿਹੜੀਆਂ ਨੇ ਉਹਨਾਂ ਦੇ ਰੰਗ ਵੱਖਰੇ ਵੱਖਰੇ ਹੋ ਸਕਦੇ ਆ, ਦੁੱਧ ਸਾਰਿਆਂ ਦਾ ਹੀ ਚਿੱਟਾ ਹੈ, ਘਿਓ ਦੁੱਧ ਵਿਚਾਲੈ, ਤੇ ਉਹ ਦੁੱਧ ਦੇ ਵਿੱਚ ਘਿਓ ਆ। ਹੁਣ ਉਹ ਕੱਲਾ ਦੁੱਧ ਹੀ ਨਹੀਂ ਹੈ, ਉਸ ਦੁੱਧ ਦੇ ਵਿੱਚ ਕੀ ਹੈ? ਘਿਓ। ਸਾਧ ਸੰਗਤ, ਕਿਸੇ ਵੀ ਗਾਂ ਦਾ ਦੁੱਧ ਹੋਵੇ, ਮੱਝ ਦਾ ਦੁੱਧ ਹੋਵੇ, ਸਾਰੇ ਦੁੱਧ ਜਿਤਨੇ ਨੇ ਉਹਨਾਂ ਚ ਘਿਓ ਤੇ ਮੌਜੂਦ ਹੈ ਨਾ। ਘਿਓ ਦੁੱਧ ਵਿਚਾਲਾ, ਵਿਚਾਲਾ ਦਾ ਮਤਲਬ ਵਿੱਚ, ਕਹਿੰਦੇ ਉਹਨਾਂ ਦੇ ਵਿੱਚ ਘਿਓ ਮੌਜੂਦ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਰਾਗ ਸੋਰਠ ਵਿੱਚ ਫਰਮਾਨ ਕੀਤਾ ਹੈ, ਕਹਿਣ ਲੱਗੇ ਬਨਸਪਤੀ ਵੱਖਰੀ ਵੱਖਰੀ ਹੈ, ਰੁੱਖ ਵੱਖਰੇ ਵੱਖਰੇ ਨੇ, ਦਰਖਤ ਅਲੱਗ ਅਲੱਗ ਨੇ, ਪਰ ਹਰੇਕ ਬਨਸਪਤੀ ਵਿੱਚ, ਹਰੇਕ ਰੁੱਖ ਦੇ ਵਿੱਚ, ਦਰਖਤ ਦੇ ਵਿੱਚ ਅੱਗ ਮੌਜੂਦ ਹੈ। ਦੂਸਰਾ ਪ੍ਰਮਾਣ, ਦੁੱਧ ਭਾਵੇਂ ਵੱਖਰਾ ਵੱਖਰਾ ਹੋਵੇ, ਮੱਝ ਦਾ ਹੈ, ਗਾਂ ਦਾ ਹੈ, ਗਾਂ ਦਾ ਕੋਈ ਵੀ ਰੰਗ ਹੈ, ਕਿਸੇ ਕਿਸਮ ਦੀ ਗਾਂ ਹੈ, ਪਰ ਦੁੱਧ ਦੇ ਵਿੱਚ ਘਿਓ ਸਾਰਿਆਂ ਦੇ ਮੌਜੂਦ ਹੈ। ਇਸੇ ਤਰ੍ਹਾਂ ਪਰਮਾਤਮਾ ਨਿਰੰਕਾਰ ਵਾਹਿਗੁਰੂ ਸਾਰੇ ਦੇ ਸਾਰੇ ਸੰਸਾਰ, ਹਰ ਮਨੁੱਖ ਦੇ ਵਿੱਚ, ਭਾਂਤ ਭਾਂਤ ਦੇ ਮਨੁੱਖ ਤੇ ਜੀਵ, ਸੰਸਾਰ ਜਗਤ ਵਿੱਚ ਅਨੇਕਾਂ ਪ੍ਰਾਣੀ ਨੇ, ਉਹਨਾਂ ਸਾਰਿਆਂ 'ਚ ਰੱਬ ਵੱਸਦਾ ਹੈ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਸੰਤੋ ਘੱਟ ਘੱਟ ਰਿਹਾ ਸਮਾਹਿਓ। ਇਸੇ ਤਰ੍ਹਾਂ ਨਿਰੰਕਾਰ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਵੱਸਦੀ ਹੈ। ਇੱਦਾਂ ਗੁਰਮੁਖ ਜਨਾਂ ਦਾ ਜੀਵਨ ਹੈ, ਜਿਵੇਂ ਹਰੇਕ ਦੁੱਧ ਦੇ ਵਿੱਚ ਘਿਓ ਮੌਜੂਦ ਹੈ, ਇਸੇ ਤਰ੍ਹਾਂ ਗੁਰਮੁਖ ਜਨਾਂ ਨੇ ਵੇਖ ਲਿਆ, ਵੱਖ ਵੱਖ ਤਰ੍ਹਾਂ ਦੇ ਲੋਕ ਭਾਵੇਂ ਨੇ, ਊਚ ਨੀਚ ਮੈਂ ਜੋਤ ਸਮਾਣੀ, ਕੋਈ ਉੱਚਾ ਹੈ, ਕੋਈ ਨੀਵਾਂ, ਸਾਰਿਆਂ ਚ ਪਰਮੇਸ਼ਰ ਦੀ ਜੋਤ ਵੱਸਦੀ ਹੈ। ਇਹ ਗੁਰਮੁਖ ਜਨਾਂ ਨੇ ਵੱਸਦਾ ਵੇਖ ਲਿਆ ਹੈ। ਫੁੱਲਾਂ ਅੰਦਰ ਵਾਸ ਹੈ, ਫਲ ਸਾਉ ਸੰਭਾਲੈ। ਜਿਸ ਤਰ੍ਹਾਂ ਫੁੱਲਾਂ ਦੇ ਵਿੱਚ ਵਾਸ਼ਨਾ ਹੈ, ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਹੈ, ਹੁਣ ਉਹ ਸੁਗੰਧੀ ਨਜ਼ਰ ਤੇ ਨਹੀਂ ਆ ਰਹੀ ਨਾ। ਉਹ ਪਮਦ ਜਿਉਂ ਬਾਸ ਬਸਦਾ ਹੈ, ਮੁਕਰ ਮਾਏ ਜੈਸੇ ਸ਼ਾਈ। ਜਿਵੇਂ ਫੁੱਲਾਂ ਵਿੱਚ ਸੁਗੰਧੀ ਹੈ, ਜਿਵੇਂ ਸ਼ੀਸ਼ੇ ਵਿੱਚੋਂ ਤੁਹਾਨੂੰ ਆਪਣਾ ਅਕਸ ਨਜ਼ਰ ਆਉਂਦਾ, ਇਸ ਤਰ੍ਹਾਂ ਪਰਮਾਤਮਾ ਸਾਰੇ ਸੰਸਾਰ ਜਗਤ ਵਿੱਚ ਵੱਸਦਾ ਹੈ। ਫੁੱਲਾਂ ਅੰਦਰ ਵਾਸ ਲੈ, ਸਾਰੇ ਵਾਸ ਲੈਂਦੇ ਨੇ, ਸਾਰੇ ਸੁਗੰਧੀ ਲੈਂਦੇ ਨੇ ਫੁੱਲਾਂ ਵਿੱਚੋਂ। ਇਸੇ ਤਰ੍ਹਾਂ ਫਲ ਸਾਉ ਸੰਭਾਲੈ, ਤੇ ਫਲਾਂ ਵਿੱਚੋਂ ਰਸ ਚੱਖਦੇ ਨੇ ਸਾਰੇ। ਹੁਣ ਬੇਨਤੀ ਸੁਣਨੀ, ਕਹਿਣ ਲੱਗੇ ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਹੈ, ਸਾਰੇ ਸੁਗੰਧੀ ਲੈਂਦੇ ਨੇ, ਜਿਵੇਂ ਫਲ ਦੇ ਵਿੱਚ ਰਸ ਹੈ, ਰਸ ਨੂੰ ਅੱਜ ਦੇ ਲਫ਼ਜ਼ਾਂ ਵਿੱਚ ਆਪਾਂ ਜੂਸ ਵੀ ਕਹਿ ਦਿੰਦੇ, ਇਹ ਐਪਲ ਦਾ, ਸੇਬ ਦਾ ਜੂਸ ਹੈ, ਇਹ ਸੰਤਰੇ ਦਾ, ਭਾਵ ਔਰੰਜ ਦਾ ਜੂਸ ਹੈ, ਰਸ ਤੇ ਉਹਨਾਂ ਸਾਰਿਆਂ ਦੇ ਵਿੱਚ ਹੈਗਾ ਹੀ ਹੈ ਨਾ, ਜਿੰਨੇ ਵੀ ਫਲ ਨੇ। ਕਹਿਣ ਲੱਗੇ ਜਿਵੇਂ ਫੁੱਲਾਂ ਵਿੱਚ ਸੁਗੰਧੀ, ਜਿਵੇਂ ਫਲਾਂ ਦੇ ਵਿੱਚ ਰਸ, ਸਾਰੇ ਰਸ ਚੱਖਦੇ ਵੀ ਨੇ, ਸਾਰੇ ਫੁੱਲਾਂ ਚੋਂ ਸੁਗੰਧੀ ਲੈ ਵੀ ਸਕਦੇ ਆ, ਇਸੇ ਤਰ੍ਹਾਂ ਪਰਮਾਤਮਾ ਸਾਰਿਆਂ ਦੇ ਵਿੱਚ ਵੱਸਦਾ ਹੈ। ਸਾਰਿਆਂ ਦੇ ਵਿੱਚ ਪਰਮੇਸ਼ੁਰ ਟਿਕਿਆ ਹੋਇਆ, ਪਰ ਜਿਹੜੇ ਗੁਰਮੁਖ ਜਨ ਨੇ ਉਹਨਾਂ ਨੇ ਉਹ ਰਸ ਚੱਖ ਲਿਆ ਹੈ। ਜਿਹੜੇ ਗੁਰਮੁਖ ਜਨ ਨੇ ਉਹਨਾਂ ਨੇ ਉਹਦੀ ਸੁਗੰਧੀ ਮਾਣ ਲਈ ਹੈ ਪਰਮੇਸ਼ੁਰ ਦੀ। ਕਾਸ਼ਟ ਅਗਨ ਚਲ ਤਵੇਖ ਜਲ ਧਰਤ ਹਿਆਲੈ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ। ਕਾਸ਼ਟ ਦਾ ਅਰਥ ਹੁੰਦਾ ਲੱਕੜ, ਬਨਸਪਤੀ। ਕਾਸ਼ਟ ਅਗਨ ਚਲ ਤਵੇਖ, ਕਹਿਣ ਲੱਗੇ ਕਾਸ਼ਟ ਦੇ ਵਿੱਚ ਭਾਵ ਕਾਸ਼ਟ ਦੇ ਵਿੱਚ ਲੱਕੜ ਦੇ ਵਿੱਚ ਜਿਵੇਂ ਅਗਨੀ ਦੀ ਅਸਚਰਜ ਖੇਡ ਹੈ, ਭਾਵ ਲੱਕੜ ਦੇ ਵਿੱਚ ਅੱਗ ਸਮਾਈ ਹੋਈ ਹੈ। ਇਹ ਗੁਰਮੁਖ ਜਨ ਜਿਹੜੇ ਨੇ ਚਲਤ ਵੇਖ, ਉਹ ਪਰਮਾਤਮਾ ਦੇ ਐਸੇ ਕੌਤਕਾਂ ਨੂੰ ਵੇਖਦਾ ਹੈ, ਪਰਮੇਸ਼ਰ ਤੂੰ ਕੈਸਾ ਹੈ। ਇਸ ਲੱਕੜ ਦੇ ਵਿੱਚ ਅਗਨੀ ਪੈਦਾ ਕੀਤੀ ਹੋਈ ਹੈ, ਅੱਗ ਉਹਦੇ ਵਿੱਚ ਰਹਿ ਕੇ ਵੀ ਉਹਨੂੰ ਸਾੜਦੀ ਨਹੀਂ ਗੀ। ਜੇ ਕਿਤੇ ਆਪਾਂ ਅੱਗ ਲਾਈਏ ਨਾ ਉਸਨੂੰ ਲੱਕੜ ਨੂੰ, ਸਤਸੰਗਤ ਖਿਆਲ ਕਰਿਓ, ਜਦੋਂ ਆਪਾਂ ਲੱਕੜ ਨੂੰ ਅੱਗ ਇੱਕ ਵਾਰੀ ਲਾਉਂਦੇ ਹਾਂ, ਹੁਣ ਆਪਾਂ ਤਾਂ ਥੋੜੀ ਜਿਹੀ ਅਗਨੀ ਲਾਈ, ਪਰ ਉਹ ਲੱਕੜ ਕਿੰਨਾ ਕਿੰਨਾ ਦੇਰ ਮੱਚਦੀ ਰਹਿੰਦੀ, ਸਾਰੀ ਸੜ ਜਾਂਦੀ। ਆਪਾਂ ਥੋੜੀ ਜਿਹੀ ਅਗਨ ਜਦੋਂ ਦਿੰਦੇ ਹਾਂ ਨਾ ਉਸਨੂੰ, ਤਾਂ ਉਹ ਜਿਹੜੀ ਲੱਕੜ ਹੈ ਉਹਦੇ ਅੰਦਰੋਂ ਆਪਣੀ ਅਗਨੀ ਜਿਹੜੀ ਹੈ ਉਹ ਫਿਰ ਪ੍ਰਗਟ ਹੋ ਜਾਂਦੀ ਹੈ, ਉਹ ਹੀ ਫਿਰ ਸੜੀ ਜਾਂਦੀ ਤੇ ਉਹ ਹੀ ਚੱਲੀ ਜਾਂਦੀ ਹੈ। ਜਲ ਧਰਤ ਹਿਆਲੈ, ਕਹਿਣ ਲੱਗੇ ਧਰਤੀ ਦੇ ਅੰਦਰ ਜਲ ਨੂੰ ਪਰਮਾਤਮਾ ਨੇ ਸਮਾਇਆ ਹੋਇਆ ਹੈ। ਆ ਜਿਹੜੀ ਧਰਤੀ ਹੈ ਇਹਦੇ ਅੰਦਰ ਥੱਲੇ ਧਰਤੀ ਚ ਜਲ ਆ, ਜਿਵੇਂ ਪਰਮਾਤਮਾ ਨੇ ਧਰਤੀ ਦੇ ਅੰਦਰ ਜਲ ਨੂੰ ਸਮਾਇਆ ਹੋਇਆ ਹੈ, ਕਾਠ ਦੇ ਵਿੱਚ ਲੱਕੜ ਦੇ ਵਿੱਚ ਅੱਗ ਨੂੰ ਸਮਾਇਆ ਹੋਇਆ ਹੈ, ਏਦਾਂ ਉਹ ਸਾਡੇ ਸਾਰੇ ਜੀਵਾਂ ਦੇ ਅੰਦਰ ਪਰਮਾਤਮਾ ਹੀ ਸਮਾਇਆ ਹੋਇਆ ਹੈ, ਪਰਮੇਸ਼ਰ ਹੀ ਵੱਸਦਾ ਹੈ। ਇਸ ਗੱਲ ਨੂੰ ਗੁਰਮੁਖ ਜਨਾਂ ਨੇ ਜਾਣ ਲਿਆ ਹੈ। ਘਟ ਘਟ ਪੂਰਨ ਬ੍ਰਹਮ ਹੈ ਗੁਰਮੁਖ ਵੇਖਾਲੈ, ਇਸੇ ਤਰ੍ਹਾਂ ਜਿੰਨੇ ਪ੍ਰਮਾਣ ਦਿੱਤੇ ਨੇ, ਘਟ ਘਟ ਦੇ ਵਿੱਚ ਹਰੇਕ ਸਰੀਰ ਦੇ ਵਿੱਚ ਹਰੇਕ ਤਨ ਦੇ ਅੰਦਰ ਜਰੇ ਜਰੇ ਚ ਉਹ ਨਿਰੰਕਾਰ ਪਰਮੇਸ਼ਰ ਸਮਾਇਆ ਹੋਇਆ ਹੈ, ਟਿਕਿਆ ਹੋਇਆ ਹੈ। ਪਰ ਗੁਰਮੁਖ ਵਿਖਾਲੈ, ਗੁਰੂ ਦੀ ਸ਼ਰਨ ਪੈ ਕੇ ਉਹਨੂੰ ਵੇਖਿਆ ਜਾ ਸਕਦਾ ਹੈ, ਸਤਿਗੁਰੂ ਦੀ ਸ਼ਰਨ ਪੈ ਕੇ ਉਸ ਵਸਦੇ ਨਿਰੰਕਾਰ ਪਰਮਾਤਮਾ ਨੂੰ ਤੱਕਿਆ ਜਾ ਸਕਦਾ ਹੈ ਕਿ ਉਹ ਸਾਰਿਆਂ ਵਿੱਚ ਵਿਆਪਕ ਹੈ, ਸਾਰਿਆਂ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ। ਨਿਰੰਕਾਰ ਪ੍ਰਭੂ ਹੀ ਸਾਰੇ ਦੇ ਸਾਰੇ ਸੰਸਾਰ ਜਗਤ ਵਿੱਚ ਟਿਕਿਆ, ਜਿਵੇਂ ਦਰਪਣ ਵਿੱਚ ਵੇਖੀਏ ਆਪਣਾ ਆਪਾ ਦਿਸਦਾ ਹੈ। ਪਰਮਾਤਮਾ ਨਿਰੰਕਾਰ ਵਾਹਿਗੁਰੂ ਜਿਵੇਂ ਚੰਦਰਮਾ ਆਕਾਸ਼ ਦੇ ਵਿੱਚ ਹੈ, ਭਾਵੇਂ ਸਾਰੇ ਪਾਣੀਆਂ ਵਿੱਚ ਨਜ਼ਰ ਆਉਂਦਾ ਹੈ, ਜਿਵੇਂ ਵੱਖ ਵੱਖ ਪਸ਼ੂਆਂ ਦਾ ਦੁੱਧ ਹੈ ਜੀਵਾਂ ਦਾ, ਪਰ ਕਿ ਉਹ ਸਾਰਿਆਂ ਵਿੱਚ ਮੌਜੂਦ ਹੈ। ਵੱਖ ਵੱਖ ਫੁੱਲ ਨੇ, ਸੁਗੰਧੀ ਸਾਰਿਆਂ ਵਿੱਚ ਮੌਜੂਦ ਹੈ। ਵੱਖ ਵੱਖ ਫਲ ਨੇ, ਪਰੰਤੂ ਰਸ ਸਾਰਿਆਂ ਵਿੱਚ ਮੌਜੂਦ ਹੈ। ਵੱਖ ਵੱਖ ਤਰ੍ਹਾਂ ਦੇ ਰੁੱਖ ਨੇ, ਦਰਖਤ ਨੇ, ਅਗਨੀ ਸਾਰਿਆਂ ਵਿੱਚ ਮੌਜੂਦ ਹੈ। ਦੁਨੀਆਂ ਵਿੱਚ ਧਰਤੀ ਕਿਤੇ ਵੀ ਆਪਾਂ ਚਲੇ ਜਾਈਏ, ਉਹਦੇ ਅੰਦਰ ਪਾਣੀ ਮੌਜੂਦ ਹੈ ਥੱਲੇ, ਤਾਂ ਸਾਧ ਸੰਗਤ ਇਸੇ ਤਰ੍ਹਾਂ ਨਿਰੰਕਾਰ ਪਰਮਾਤਮਾ ਵੀ ਸਾਰੇ ਜੀਵਾਂ ਵਿੱਚ, ਪ੍ਰਾਣੀਆਂ ਵਿੱਚ ਤੇ ਹਰ ਥਾਂ ਤੇ ਹਰ ਜਗ੍ਹਾ ਤੇ, ਇਹ ਵੀ ਚੇਤੇ ਰੱਖਣਾ, ਪ੍ਰਾਣੀਆਂ ਦੇ ਅੰਦਰ ਤੇ ਹੈ ਹੀ ਹੈ, ਹਰ ਥਾਂ ਤੇ ਹਰ ਜਗ੍ਹਾ ਦੇ ਉੱਤੇ ਵੀ ਪਰਮੇਸ਼ਰ ਹੀ ਕਣ ਕਣ ਦੇ ਵਿੱਚ ਪਰਮਾਤਮਾ ਹੀ ਸਮਾਇਆ ਹੋਇਆ ਹੈ। ਉਹਦੇ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਛ ਨਹੀਂ। ਪਰ ਗੁਰਮੁਖ ਜਨਾਂ ਨੇ ਹਰ ਜੀਵ ਦੇ ਅੰਦਰ ਹਰ ਥਾਂ ਤੇ ਹਰ ਜਗ੍ਹਾ ਤੇ ਕਣ ਕਣ ਵਿੱਚ ਵੱਸਦਾ ਉਸ ਪਰਮੇਸ਼ਰ ਨੂੰ ਵੇਖ ਲਿਆ ਹੈ, ਤੱਕ ਲਿਆ ਹੈ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਤੱਕ ਲਿਆ ਹੈ ਤੇ ਜਗਤ ਵਾਲੇ ਪਾਸੇ ਵੀ ਵੇਖਦੇ ਨੇ ਤੇ ਪਰਮੇਸ਼ਰ ਨੂੰ ਹੀ ਤੱਕਦੇ ਹਨ। ਵਾਰ ਨੌਵੀਂ ਦੀ ਪੌੜੀ ਸੱਤਵੀਂ ਵਿੱਚ ਅੰਮ੍ਰਿਤ ਬਚਨ ਕਹਿ ਰਹੇ ਨੇ, ਦਿਬ ਦਿਸ਼ਟ ਗੁਰ ਧਿਆਨ ਧਾਰ, ਸਿੱਖ ਵਿਰਲਾ ਕੋਈ ਰਤਨ ਪਾਰ ਖੂਹ ਹੋਏ ਕੈ ਰਤਨ ਅਵਲੋਈ, ਮਨ ਮਾਨਕ ਨਿਰਮੋਲ ਕਾ ਸਤ ਸੰਗ ਪਰੋਈ, ਰਤਨ ਮਾਲ ਗੁਰ ਸਿੱਖ ਜਗ ਗੁਰਮਤ ਗੁਣ ਗੋਈ, ਜੀਵਦਿਆਂ ਮਰ ਅਮਰ ਹੋਏ ਸੁਖ ਸਹਿਜ ਸਮੋਈ, ਓਤ ਪੋਤ ਜੋਤੀ ਜੋਤ ਮਿਲ ਜਾਣੈ ਜਾਣੋਈ, ਓਤ ਪੋਤ ਜੋਤੀ ਜੋਤ ਮਿਲ ਜਾਣੈ ਜਾਣੋਈ। ਕਹਿੰਦੇ ਨੇ ਦਿਬ ਦਿਸ਼ਟ ਗੁਰ ਧਿਆਨ ਧਾਰ, ਸਿੱਖ ਵਿਰਲਾ ਕੋਈ, ਗਿਆਨ ਦੀ ਦ੍ਰਿਸ਼ਟੀ ਵਿੱਚ ਜਾ ਕੇ ਗੁਰੂ ਦਾ ਧਿਆਨ ਧਰਨ ਵਾਲਾ ਕੋਈ ਵਿਰਲਾ ਹੀ ਸਿੱਖ ਹੁੰਦਾ ਹੈ। ਪੜ ਪੜ ਗੱਡੀ ਲੱਦੀ ਹੈ ਵਾਲੇ ਤੇ ਬਥੇਰੇ ਨੇ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ। ਤੋ ਸਾਧ ਸੰਗਤ ਦਿਬ ਦਿਸ਼ਟ ਗੁਰ ਧਿਆਨ ਧਰ, ਦਿਬ ਦ੍ਰਿਸ਼ਟੀ ਨਾਲ ਅੰਦਰੋਂ ਸੁਰਤ ਬਿਰਤੀ ਕਰਕੇ ਗਿਆਨ ਦੁਆਰਾ ਗੁਰੂ ਦਾ ਧਿਆਨ ਧਰਨਾ। ਇਹ ਸੁਰਤ ਬਿਰਤੀ ਟਿਕੀ ਹੋਵੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ, ਅੰਦਰੋਂ ਭਿੱਜਿਆ ਹੋਵੇ ਗੁਰਸਿੱਖ। ਪਰ ਇਹੋ ਜਿਹੇ ਕਿਤਨੇ ਕੁ ਨੇ ਧਿਆਨ ਧਰਨ ਵਾਲੇ, ਦਿਬ ਦ੍ਰਿਸ਼ਟੀ ਦੁਆਰਾ, ਗਿਆਨ ਦੀ ਦ੍ਰਿਸ਼ਟੀ ਦੁਆਰਾ, ਨਿਰੰਕਾਰ ਵਾਹਿਗੁਰੂ ਪ੍ਰਕਾਸ਼ਮਾਨ ਸਾਕਸ਼ਾਤ ਨਜ਼ਰ ਆਵੇ, ਉਸ ਅਗੰਮ ਨੂੰ ਜਾਣਨ ਵਾਲੀ ਦ੍ਰਿਸ਼ਟੀ, ਉਸ ਅਪਹੁੰਚ ਪਰਮਾਤਮਾ ਨਾਲ ਸਾਂਝ ਪਾਉਣ ਵਾਲੀ ਦ੍ਰਿਸ਼ਟੀ ਨਾਲ ਫਿਰ ਕੋਈ ਧਿਆਨ ਧਰੇ। ਕਹਿੰਦੇ ਸਿੱਖ ਵਿਰਲਾ ਕੋਈ, ਕੋਈ ਕੋਈ ਸਿੱਖ ਹੈ ਜਿਹੜਾ ਇੱਥੋਂ ਤੱਕ ਜਾ ਕੇ ਇੰਨੀ ਅਵਸਥਾ ਦੁਆਰਾ, ਉੱਚ ਅਵਸਥਾ ਦੁਆਰਾ ਪਰਮੇਸ਼ਵਰ ਦਾ ਧਿਆਨ ਧਰਦਾ ਹੈ। ਨਹੀਂ ਤਾਂ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਹੈ ਬਾਰੰਬਾਰਾ। ਭਗਤ ਕਬੀਰ ਸਾਹਿਬ ਰਾਗ ਸੋਰਠ ਵਿੱਚ ਫੁਰਮਾਨ ਕਰਦੇ, ਹਰ ਕਾ ਨਾਮ ਨਾ ਜਪਸ ਗਵਾਰਾ, ਨਹੀਂ ਜਪਿਆ ਮੂਰਖਾ ਸਤਨਾਮ ਸ੍ਰੀ ਵਾਹਿਗੁਰੂ, ਨਹੀਂ ਜਪਿਆ ਪ੍ਰਭੂ ਦਾ ਨਾਮ, ਐਵੇਂ ਸੰਸਾਰ ਦੀਆਂ ਚਿੰਤਾ ਫਿਕਰਾਂ ਦੇ ਵਿੱਚ ਗਰਸਿਆ ਰਿਹਾ, ਐਵੇਂ ਧਾਰਮਿਕ ਗ੍ਰੰਥ ਵੇਦ ਸ਼ਾਸਤਰ ਪੜ੍ਹਦਾ ਰਿਹਾ, ਕਿਆ ਪੜ੍ਹੀਆ ਕਿਆ ਗੁਣੀ ਹੈ। ਉਸ ਨਿਰੰਕਾਰ ਪ੍ਰਭੂ ਦੇ ਚਰਨਾਂ ਨਾਲ ਦਿਵ ਦ੍ਰਿਸ਼ਟੀ ਦੁਆਰਾ ਧਿਆਨ ਨਹੀਂ ਧਰਿਆ, ਕੇਵਲ ਬਾਹਰਲੀਆਂ ਪੜ੍ਹਾਈਆਂ ਲਿਖਾਈਆਂ ਤੇ ਕੀਤੀਆਂ ਵਿਚਾਰਾਂ ਸਿਰਫ ਹਉਮੈ ਹੰਕਾਰ ਵਿੱਚ ਹੀ ਗ੍ਰਾਸ ਛੱਡਣਗੀਆਂ, ਕੇਵਲ ਲੋਕਾਂ ਨੂੰ ਪਤਿਆਉਣ ਵਾਸਤੇ ਹੋਣਗੀ। ਇੱਥੇ ਇੱਕ ਬਚਨ ਚੇਤੇ ਆਇਆ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਜਗਤ ਨੂੰ ਤਾਰਦੇ ਤਾਰਦੇ ਜਦੋਂ ਕਸ਼ਮੀਰ ਦੀ ਧਰਤੀ ਤੇ ਗਏ, ਉੱਥੇ ਇੱਕ ਬੜਾ ਵਿਦਵਾਨ ਪੰਡਿਤ ਸੀ, ਪਰ ਉਹਦੇ ਕੋਲ ਜਿਹੜੀ ਵਿਦਵਤਾ ਆ, ਗਿਆਨ ਆ, ਜਿੱਥੋਂ ਤੱਕ ਦਾ ਉਹ ਵਿਦਵਾਨ ਹੈ, ਕੇਵਲ ਦਿਮਾਗੀ ਗਿਆਨ ਹੈ ਉਹਦੇ ਕੋਲ, ਬਾਹਰੀ ਗਿਆਨ ਪੜ੍ਹਾਈ ਲਿਖਾਈ ਹੈ। ਇਸ ਦਾ ਨਾਮ ਸੀ ਬ੍ਰਹਮਦਾਸ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਦੇ ਨਾਲ ਗੋਸ਼ਟ ਹੋਈ। ਇਹ ਸ੍ਰੀਨਗਰ ਤੋਂ ਥੋੜ੍ਹੀ ਜਿਹੀ ਹਟਵੀਂ ਜਗ੍ਹਾ ਹੈ, ਦਾਸ ਨੇ ਉਸ ਅਸਥਾਨ ਦੇ ਦਰਸ਼ਨ ਵੀ ਕੀਤੇ ਨੇ, ਜਿੱਥੇ ਬ੍ਰਹਮਦਾਸ ਨਾਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਬਿਲਾਸ ਗੋਸ਼ਟ ਹੋਈ ਹੈ। ਇਹ ਬ੍ਰਹਮਦਾਸ ਪੰਡਿਤ ਕਰਦਾ ਕੀ ਸੀ, ਇਹਨੇ ਧਾਰਮਿਕ ਪੁਸਤਕਾਂ ਦਾ ਨਾ ਊਠ ਲੱਦਿਆ ਹੋਇਆ ਸੀ, ਨਾਲ ਲਈ ਫਿਰਦਾ ਸੀ ਆਪਣੇ, ਬੜਾ ਤਕੜਾ ਹੰਕਾਰੀ ਸੀ, ਔਰ ਵੇਦ ਸ਼ਾਸਤਰ ਸਿਮਰਤੀਆਂ ਇਤ ਆਦਿਕ ਬੇਅੰਤ ਵੱਖ ਵੱਖ ਮਤਾਂ ਮਜ਼ਹਬਾਂ ਦੀਆਂ ਪੁਸਤਕਾਂ ਦੇ ਊਠ ਲੱਦੀ ਫਿਰਦਾ ਸੀ। ਤੇ ਜਿੱਥੇ ਜਾਂਦਾ ਸੀ ਕੋਈ ਵਿਦਵਾਨ ਮਿਲਿਆ, ਕੋਈ ਸਿਆਣਾ ਮਿਲਿਆ, ਉਸਨੂੰ ਇਹ ਆਖਦਾ ਸੀ ਬੈਠ ਕੇ ਮੇਰੇ ਨਾਲ ਚਰਚਾ ਕਰ, ਬੈਠ ਕੇ ਮੇਰੇ ਨਾਲ ਧਰਮ ਦੇ ਬਾਰੇ ਚ, ਰੱਬ ਦੇ ਬਾਰੇ ਚ, ਗੁਰੂ ਦੇ ਬਾਰੇ ਚ, ਵੇਦਾਂ ਸ਼ਾਸਤਰਾਂ ਦੇ ਗਿਆਨ ਦੀ ਚਰਚਾ ਗੋਸ਼ਟ ਕਰ ਮੇਰੇ ਨਾਲ, ਅਗਰ ਮੈਂ ਜਿੱਤ ਗਿਆ, ਇਹ ਬ੍ਰਹਮਦਾਸ ਦੇ ਬੋਲ ਸੀ, ਅਗਰ ਮੈਂ ਜਿੱਤ ਗਿਆ ਤੇ ਤੇਰੀਆਂ ਸਾਰੇ ਦੀਆਂ ਸਾਰੀਆਂ ਕਿਤਾਬਾਂ ਧਾਰਮਿਕ ਤੇ ਪੁਸਤਕਾਂ ਜਿੱਤਣੀਆਂ ਨੇ, ਉਹ ਗ੍ਰੰਥ ਮੈਂ ਲੈ ਲੈਣੇ ਆ, ਔਰ ਤੈਨੂੰ ਇਹ ਮੇਰਾ ਏਰੀਆ ਛੱਡ ਕੇ ਜਾਣਾ ਪਏਗਾ। ਅਗਰ ਤੂੰ ਮੈਨੂੰ ਜਿੱਤ ਲਏ, ਮੈਂ ਇਹ ਸਾਰਾ ਏਰੀਆ ਇਸ ਇਲਾਕੇ ਨੂੰ ਛੱਡ ਜਾਂਗਾ, ਮੇਰੇ ਸਾਰੇ ਗ੍ਰੰਥ ਧਾਰਮਿਕ ਪੁਸਤਕਾਂ ਜਿਤਨੇ ਮੈਂ ਊਠ ਤੇ ਲੱਦੇ ਨੇ ਤੂੰ ਲੈ ਲੈਣੇ। ਹੰਕਾਰ ਹੋ ਗਿਆ ਨਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਸ਼ਮੀਰ ਦੀ ਧਰਤੀ ਤੇ ਗਏ, ਇਹਨੂੰ ਪਤਾ ਲੱਗ ਗਿਆ ਕਿ ਨਾਨਕ ਨਾਮ ਦਾ ਇੱਕ ਤਪਾ, ਨਾਨਕ ਨਾਮ ਦਾ ਇੱਕ ਫਕੀਰ ਸੰਸਾਰ ਜਗਤ ਨੂੰ ਤਾਰਦਾ ਹੋਇਆ ਇਸ ਧਰਤੀ ਤੇ ਆਇਆ ਹੈ, ਇਹ ਸੁਣ ਕੇ ਆ ਗਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬਹਿ ਗਿਆ ਆ ਕੇ। ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿੰਦਾ, ਮੈਂ ਸੁਣਿਆ ਹੈ ਤੁਸੀਂ ਬੜੀ ਵਿਦਵਤਾ ਤੇ ਗਿਆਨ ਰੱਖਦੇ ਹੋ। ਪਾਤਸ਼ਾਹ ਕਹਿੰਦੇ, ਸੁਣਿਆ ਹੋਏਗਾ ਬਈ। ਕਹਿਣ ਲੱਗਾ, ਪਰ ਇੱਥੇ ਜਿਹੜੇ ਵੀ ਵਿਦਵਾਨ, ਕੋਈ ਸਾਧੂ, ਕੋਈ ਮਹਾਤਮਾ, ਕੋਈ ਫਕੀਰ, ਕੋਈ ਪੰਡਿਤ, ਕੋਈ ਵਿਦਵਾਨ ਆਉਂਦਾ ਹੈ, ਉਹਨੂੰ ਮੇਰੇ ਨਾਲ ਚਰਚਾ ਕਰਨੀ ਪੈਂਦੀ ਹੈ, ਇਹ ਮੇਰੀ ਸ਼ਰਤ ਹੈ, ਤੁਸੀਂ ਮੇਰੇ ਨਾਲ ਚਰਚਾ ਕਰੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਿਸ ਦੀ ਚਰਚਾ ਕਰੀਏ ਤੇਰੇ ਨਾਲ? ਕਹਿੰਦਾ, ਪਰਮਾਤਮਾ ਬਾਰੇ ਚਰਚਾ ਕਰੋ। ਕਹਿੰਦੇ, ਜਿਸ ਦੀ ਚਰਚਾ ਕਰਨੀ ਹੋਵੇ ਉਹ ਤੇਰੇ ਕੋਲ ਹੋਣਾ ਚਾਹੀਦਾ ਨਾ, ਤੇਰੇ ਪਾਸ ਹੋਵੇ ਤੇ ਚਰਚਾ ਕਰੀਏ। ਜਿਸ ਦੀ ਚਰਚਾ ਕਰਨੀ ਚਾਹੁੰਦਾ ਹੈ ਵੇਖਿਆ ਹੀ ਉਹ, ਹੁਣ ਆਪਾਂ ਕੁਛ ਉਹ ਤੱਕਿਆ ਹੀ ਨਾ ਹੋਏ, ਵੇਖਿਆ ਹੀ ਨਾ ਹੋਏ, ਮੈਂ ਕਹਾਂ ਮੈਂ ਉਹਦੀ ਚਰਚਾ ਕਰਨੀ मैं तुहाडे नाल बहस करनी है, दसो तुहाडे कोल कितनी विद्या, रब बारे की जानदे हो तुसीं, हुण बेनती सुननी। पातशाह कहिंदे जिस दे बारे च चर्चा करनी चाहुंदा देखिया ही तकिया सांझ पाई उहदे नाल, चुप कर गया ब्रह्मदास। हुण की कहे कि मैं वेख्या, जे कहे मैं वेख्या पातशाह पुछणगे कैसा है, दस उहदे बारे च कुछ, उहनें ते केवल पढ़िया देखिया नहीं, उहनें केवल पढ़िया, अपने अंतशकरण वल नूं कदी गया ही। सतगुरु ने एक बचन आख्या, कहिंदे ब्रह्मदास आ ऊठ दे उत्ते की लद्दिया होया, आ ऊठ ते की लद्दिया ही, कहिंदा इह धार्मिक पुस्तकां ने, ग्रंथ ने मेरे कोल, और जितने ग्रंथ इस ऊठ दे उत्ते लद्दे है, जितनियां धार्मिक पुस्तकां इस ग्रंथ दे उपर, माफ करना, इस ऊठ दे उपर लद्दियां ने, इन्हां सारिआं दा मेरे कोल ज्ञान है, इह मैनूं याद ने, कंठ ने मैनूं इह सारे। सतगुरु हस पए। श्री गुरु नानक देव महाराज हस के मुस्कुरा के पता की कहिंदे, कहिण लगे ब्रह्मदास ज्ञान तेरे पास पुस्तकां दा है, परंतु दिमागी ज्ञान है, केवल अकली ज्ञान है, आत्मा दा ज्ञान कोई नहीं, दिव्य दृष्टि द्वारा ज्ञान रब दा कोई नहीं तेरे कोल। सतगुरु पातशाह ने जदों इस तरह बचन आखे ते ब्रह्मदास पता की कहिंदा, कहिंदा महाराज मैं समझिया नहीं, होर थोड़े जे विस्थार नाल दसो। महाराज कहिंदे तूं क्या जितनियां पुस्तकां ऊठ दे उपर लदियां होईयां ये मैनू याद ने, इन्हां सारिआं दा ज्ञान मेरे पास है, ये मैनूं आउंदियां ने। ते सतगुरु कहिंदे हुण सुण गल, कहिंदे पहलां पुस्तकां ऊठ दे उत्ते लदियां सी, हुण तेरे दिमाग दे उत्ते लदियां गईआं, तेरे ते ऊठ विच फर्क की होया? ਉਹ ਜਿਹੜੀਆਂ ਪੁਸਤਕਾਂ ਨੇ ਉਹ ਊਠ ਦੇ ਉੱਪਰ ਲੱਦੀਆਂ, ਤੇ ਸਾਰੇ ਦੀਆਂ ਸਾਰੀਆਂ ਪੁਸਤਕਾਂ ਤੇਰੇ ਦਿਮਾਗ ਦੇ ਉੱਤੇ ਵੀ ਲੱਦੀਆਂ, ਤੇਰੀ ਅਕਲ ਤੇ ਵੀ ਲੱਦੀਆਂ ਨੇ, ਤੇਰੇ ਤੇ ਊਠ 'ਚ ਕੀ ਫਰਕ, ਉਹਦੇ ਤੇ ਵੀ ਪੁਸਤਕਾਂ ਲੱਦੀਆਂ, ਉਹਨੂੰ ਕੋਈ ਲਾਭ ਹੈ ਇਹਦਾ? ਜਿਹੜਾ ਊਠ ਆ ਉਹਦੇ ਉੱਪਰ ਧਾਰਮਿਕ ਗ੍ਰੰਥ ਲੱਦੇ, ਧਾਰਮਿਕ ਪੁਸਤਕਾਂ ਲੱਦੀਆਂ ਨੇ, ਵੇਦ ਸ਼ਾਸਤਰ ਲੱਦੇ ਆ, ਪਰ ਉਹਨੂੰ ਊਠ ਨੂੰ ਇਹਦਾ ਕੋਈ ਲਾਭ ਹੈ, ਗਿਆਨ ਹੈ ਉਹਦੇ ਕੋਲ ਕੋਈ? ਕਹਿੰਦਾ ਜੀ ਨਹੀਂ। ਮਹਾਰਾਜ ਕਹਿੰਦੇ ਤੂੰ ਹੀ ਦਿਮਾਗ ਤੇ ਲੱਦ ਲਈ, ਆਪਣੇ ਦਿਮਾਗ ਤੇ ਅਕਲ ਦੇ ਉੱਤੇ ਲੱਦ ਲਈਆਂ ਤੂੰ ਪੁਸਤਕਾਂ, ਅੰਤਸ਼ਕਰਨ ਤੱਕ ਤੇ ਕੋਈ ਗਿਆਨ ਤੇਰੇ ਪਾਸ ਗਿਆ ਹੀ ਨਹੀਂ, ਅਕਲੀ ਗਿਆਨ ਹੈ ਤੇਰੇ ਕੋਲ, ਉਹਨਾਂ ਪੁਸਤਕਾਂ ਵਿੱਚੋਂ ਉਧਾਰਾ ਲਿਆ ਹੋਇਆ ਗਿਆਨ ਹੈ, ਆਪਣੇ ਆਪੇ ਦਾ ਕੋਈ ਗਿਆਨ ਹੈ, ਅੰਦਰ ਵਸਦੀ ਰੱਬ ਦੀ ਜੋਤ ਨੂੰ ਤੱਕਿਆ ਹੀ? ਕਹਿੰਦਾ ਜੀ ਨਹੀਂ। ਮਹਾਰਾਜ ਕਹਿੰਦੇ ਬਾਹਰਲਾ ਥੋਥਾ ਗਿਆਨ ਹੈ ਤੇਰੇ ਪਾਸ। ਇਹ ਸਲੋਕ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਉਚਾਰਨ ਕੀਤਾ ਸੀ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਆਰਜਾ, ਪੜੀ ਹੈ ਜੇਤੇ ਸਾਸ। ਪਰੰਤੂ ਇੱਕ ਗੱਲ ਚੇਤੇ ਚ ਰੱਖੀ, ਨਾਨਕ ਲਿਖੇ ਇੱਕ ਗੱਲ, ਹੋਰ ਹਉ ਮੈਂ ਚੱਕਣਾ ਚਾਹ। ਨਾਨਕ ਲਿਖੇ ਇੱਕ ਗੱਲ, ਰੱਬ ਨਾਲ ਪਿਆਰ ਪਾ ਕੇ ਉਹਦੇ ਨਾਮ ਸਿਮਰਨ ਵਿੱਚ ਸੁਰਤ ਜੋੜੀ ਹੋਵੇ, ਅੰਤਸ਼ ਕਰਨ ਨਾਲ ਸਾਂਝ, ਇਹੋ ਹੀ ਗੱਲ ਲੇਖੇ ਚ ਆ। ਬਾਕੀ ਚਖਾਂ ਹੀ ਮਾਰਨੀਆਂ ਨੇ, ਬਾਕੀ ਹੋਮੇ ਤੇ ਬਕੜਵਾਈ ਕਰਨਾ ਹੈ ਜਿਹੜਾ ਤੂੰ ਕਰ ਰਿਹਾ। ਸਾਲਾਂ ਦੇ ਸਾਲ ਪੜ੍ਹਦਾ ਰਹਿ, ਮਹੀਨਿਆਂ ਦੇ ਮਹੀਨੇ ਪੜ੍ਹਦਾ ਰਹਿ, ਇਤਨੀਆਂ ਪੁਸਤਕਾਂ ਪੜ੍ਹ ਲੈ ਜਿਨ੍ਹਾਂ ਨਾਲ ਖੂਹ ਭਰੇ ਜਾ ਸਕਦੇ ਹੋਣ, ਖਾਲੀ ਖੂਹ ਭਰੇ ਜਾ ਸਕਦੇ ਹੋਣ, ਇੰਨੀਆਂ ਕਿਤਾਬਾਂ ਤੇ ਪੁਸਤਕਾਂ ਦਾ ਗਿਆਨ ਤੇਰੇ ਕੋਲ ਹੋਵੇ, ਖੱਡਿਆਂ ਦੇ ਖੱਡੇ, ਟੋਇਆਂ ਦੇ ਟੋਏ ਭਰ ਸਕਦੇ ਹੋਣ, ਗੱਡਿਆਂ ਦੇ ਗੱਡੇ ਲੱਦੇ ਜਾ ਸਕਦੇ ਹੋਣ, ਪੁਸਤਕਾਂ ਦੇ ਜਿੰਨੀਆਂ ਮਰਜ਼ੀ ਇਹ ਪੁਸਤਕਾਂ ਤੇ ਗ੍ਰੰਥ ਪੜ੍ਹ, ਪਰ ਨਾਨਕ ਲਿਖਿਆ ਇੱਕ ਗੱਲ, ਪ੍ਰਭੂ ਦੇ ਨਾਮ ਸਿਮਰਨ ਦੀ ਬਾਤ, ਪ੍ਰਭੂ ਦੇ ਯਾਦ ਵਿੱਚ ਜੁੜਨ ਦੀ ਬਾਤ, ਉਹਦੇ ਚਿੰਤਨ ਵਿੱਚ ਜੁੜਨ ਦੀ ਗੱਲ, ਕਿ ਤੂੰ ਉਹਦੇ ਚਿੰਤਨ 'ਚ ਨਹੀਂ ਜੁੜਿਆ, ਕੇਵਲ ਤੇਰੇ ਕੋਲ ਬਾਹਰੀ ਗਿਆਨ ਹੈ, ਥੋਥਾ ਗਿਆਨ ਹੈ, ਰੱਬ ਦਾ ਕੋਈ ਗਿਆਨ ਤੇਰੇ ਪਾਸ ਨਹੀਂ। ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ 'ਤੇ ਸਿਰ ਰੱਖ ਕੇ ਬਹਿ ਗਿਆ। ਪਾਤਸ਼ਾਹ ਬਖਸ਼ਿਸ਼ ਕਰੋ, ਦਾਤਾ ਰਹਿਮਤ ਕਰ, ਮੈਨੂੰ ਉਹ ਗਿਆਨ ਵੀ ਬਖਸ਼ਿਸ਼ ਕਰ ਜਿਹੜਾ ਪ੍ਰੀਤਮ ਦੇ ਘਰ ਤੱਕ ਲੈ ਜਾਏ, ਜਿਹੜਾ ਨਿਰੰਕਾਰ ਦੇ ਦੇਸ਼ ਤੱਕ ਲੈ ਜਾਏ। ਜਦੋਂ ਖਿਮਾ ਮੰਗ ਲਈ, ਹੰਕਾਰ ਮੁਕਾ ਦਿੱਤਾ, ਇੱਕ ਪਲ ਦੇ ਅੰਦਰ ਹੀ ਸਾਰੀ ਦੀ ਸਾਰੀ ਹਉਮੈ ਦਾ ਨਾਸ਼ ਕਰਕੇ ਰੱਖ ਦਿੱਤਾ ਸਤਿਗੁਰੂ। ਗੁਰੂ ਪਾਤਸ਼ਾਹ ਦੀ ਸਿੱਖੀ ਧਾਰਨ ਕੀਤੀ ਉਹਨੇ, ਬ੍ਰਹਮਦਾਸ ਨੇ ਚਰਨ ਪੌਲ ਲਈ, ਗੁਰੂ ਦਾ ਸਿੱਖ ਹੋ ਗਿਆ, ਸਭ ਹਉਮੈ ਹੰਕਾਰ ਮੁਕਾ ਦਿੱਤਾ। ਮਹਾਰਾਜ ਕਹਿੰਦੇ ਸੁਰਤ ਬਿਰਤੀ ਇਕਾਗਰ ਕਰਕੇ ਅੰਤਸ਼ ਕਰਨ ਨਾਲ ਸਾਂਝ ਪਾ, ਪ੍ਰਭੂ ਤੇਰੇ ਅੰਦਰ ਵੱਸਦਾ ਆ, ਉਹਦੇ ਨਾਲ ਸਾਂਝ ਪਾ, ਉਹਦੇ ਸਿਮਰਨ ਵਿੱਚ ਜੁੜ ਜਾ, ਕੁੱਲਾਂ ਦਾ ਵੀ ਬੇੜਾ ਪਾਰ ਹੋ ਜਾਂਦਾ ਹੈ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਅੰਧਿਆਰੇ ਦੀਪਕ ਚਾਹੀਏ, ਹਨੇਰਾ ਦੂਰ ਕਰਨਾ ਤੇ ਦੀਵਾ ਜਗਾਉਣਾ ਪਏਗਾ। ਅੰਧਿਆਰੇ ਅੰਧਕਾਰ ਨੇਰੇ ਚ ਦੀਪਕ ਚਾਹੀਏ, ਦੀਵਾ ਚਾਹੀਦਾ। ਇੱਕ ਬਸਤ ਅਗੋਚਰ ਲਹੀ ਹੈ, ਸ਼ਬਦ ਦਾ ਦੀਪਕ ਜਲੇ ਅੰਦਰ ਵਸਦਾ ਨਿਰੰਕਾਰ ਪ੍ਰਭੂ ਨਜ਼ਰ ਆ ਜਾਏ। ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਉਹ ਹਰ ਜਾਣੇ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਹਨ, ਸਾਧ ਸੰਗਤ ਜਿੱਥੋਂ ਬਚਨ ਸ਼ੁਰੂ ਕੀਤਾ ਸੀ ਉੱਥੇ ਬਿਰਤੀ ਰੱਖਣੀ ਹੈ। ਦਿਬ ਦਿਸ਼ਟ ਗੁਰ ਧਿਆਨ ਧਰ ਸਿੱਖ ਵਿਰਲਾ ਕੋਈ। ਦਿਬ ਦ੍ਰਿਸ਼ਟੀ ਦੁਆਰਾ, ਅੰਤਸ਼ਕਰਨ ਦੁਆਰਾ, ਗਿਆਨ ਦੀ ਦ੍ਰਿਸ਼ਟੀ ਦੁਆਰਾ ਗੁਰੂ ਦਾ ਧਿਆਨ ਧਰਨ ਵਾਲਾ ਵਿਰਲਾ ਕੋਈ 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 ਹੈ। ਬਹੁਤ ਆਤ ਸੰਸਾਰ ਜਗਤ ਵਿੱਚ ਬਾਹਰ ਲੈ ਕੇ ਆਉਂਦੀ ਹੈ, ਕੇਵਲ ਧਰਮ ਦੀਆਂ ਗੱਲਾਂ ਕਰਨੀਆਂ ਹਨ। ਧਰਮ ਕਿਸੇ ਕਿਸੇ ਕੋਲ ਹੈ, ਧਰਮ ਦੇ ਬਾਰੇ ਚ ਵਖਿਆਨ ਕਰ ਲੈਣਾ, ਧਰਮ ਦੇ ਬਾਰੇ ਚ ਗੱਲਾਂ ਕਰ ਲੈਣੀਆਂ ਹੋਰ ਬਾਤ ਹੈ, ਧਰਮੀ ਹੋ ਜਾਣਾ ਹੋਰ ਬਾਤ ਹੈ, ਰੱਬ ਦੀਆਂ ਗੱਲਾਂ ਕਰ ਲੈਣੀਆਂ ਹੋਰ ਗੱਲ ਹੈ, ਸੁਰਤ ਬਿਰਤੀ ਕਰਕੇ ਰੱਬ ਵਿੱਚ ਲੀਨ ਹੋ ਜਾਣਾ ਬਹੁਤ ਅੱਗੇ ਦੀ ਬਾਤ ਹੈ। ਹੋਰ ਸਪਸ਼ਟ ਕਰਦੇ ਹਾਂ, ਸੁਖਮਣੀ ਸਾਹਿਬ ਦੀ ਪਾਵਨ ਬਾਣੀ ਪੜ੍ਹ ਲੈਣੀ, ਕੰਠ ਕਰ ਲੈਣੀ ਬਾਣੀ, ਜ਼ਬਾਨੀ ਯਾਦ ਕਰ ਲੈਣੀ ਬੜੀ ਮਹਾਨ ਗੱਲ ਹੈ, ਬਹੁਤ ਵਧੀਆ ਬਾਤ ਹੈ। ਬਾਣੀ ਕੰਠ ਹੋਏ, ਬਾਣੀ ਯਾਦ ਹੋਏ, ਬਾਣੀ ਸ਼ੁੱਧ ਪੜ੍ਹਨੀ ਆਉਂਦੀ ਹੋਏ, ਪਰ ਸੁਖਮਣੀ ਸਾਹਿਬ ਪੜ੍ਹ ਕੇ ਸੁਖਮਣੀ ਸਾਹਿਬ ਦਾ ਰੂਪ ਹੋ ਜਾਣਾ ਬਹੁਤ ਅੱਗੇ ਦੀ ਬਾਤ ਹੈ। ਜਪਜੀ ਸਾਹਿਬ ਪੜ੍ਹ ਲੈਣਾ, ਜਪਜੀ ਸਾਹਿਬ ਦੇ ਅਰਥ ਕਰ ਲੈਣੇ ਮਹਾਨ ਬਾਤ ਹੈ, ਬੜੀ ਚੰਗੀ ਬਾਤ ਹੈ। ਵਿਦਵਤਾ ਹੈ, ਗਿਆਨ ਹੈ, ਗੁਰੂ ਦਾ ਪਿਆਰ ਹੈ, ਪਰ ਜਪਜੀ ਸਾਹਿਬ ਪੜ੍ਹ ਕੇ ਜਪਜੀ ਸਾਹਿਬ ਦਾ ਰੂਪ ਹੋ ਜਾਣਾ, ਰੱਬ ਦਾ ਰੂਪ ਹੋ ਜਾਣਾ ਹੈ, ਗੁਰੂ ਦਾ ਰੂਪ ਹੋ ਜਾਣਾ ਹੈ। ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ, ਜਿਹੋ ਜਿਹੀ ਬਾਣੀ ਹੈ ਉਹੋ ਜਿਹੇ ਹੀ ਬਣ ਜਾਈਏ। ਇਸ ਲਈ ਐਸੇ ਲੋਕ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਵਿਰਲਾ ਕੋਈ, ਇਹੋ ਜਿਹਾ ਸਿੱਖ ਟਾਵਾਂ ਟਾਵਾਂ ਹੈ, ਕੋਈ ਕੋਈ ਹੈ। ਰਤਨ ਪਾਰ ਖੂਹ ਹੋਏ ਕਹਿ ਰਤਨਾ ਅਵਲੋਈ, ਜੋ ਰਤਨਾ ਭਾਵ ਆਤਮਿਕ ਗੁਣਾਂ ਦਾ ਪਾਰਖੂ ਹੈ, ਉਹ ਜਿਹੜੇ ਗੁਰਸਿੱਖ ਨੇ ਉਹ ਫਿਰ ਰਤਨਾਂ ਨੂੰ ਹੀ ਵੇਖਦੇ ਨੇ। ਜਿਹੜੇ ਸੱਤ ਸੰਤੋਖ, ਦਇਆ, ਧਰਮ, ਧੀਰਜ, ਨਿਮਰਤਾ, ਸ਼ਾਂਤੀ, ਸਹਿਨਸ਼ੀਲਤਾ, ਨਾਮ ਸਿਮਰਨ, ਸੇਵਾ, ਬੰਦਗੀ, ਭਗਤੀ, ਉਹਦੀ ਇਬਾਦਤ, ਅਰਦਾਸ, ਅੰਮ੍ਰਿਤ ਵੇਲਾ, ਨਿਤਨੇਮ, ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਕਮਾਉਣਾ, ਇਹ ਜਿਹੜੇ ਰਤਨ ਨੇ ਸਾਰੇ, ਕਹਿੰਦੇ ਜਿਹੜੇ ਇਹਨਾਂ ਦੇ ਪਾਰਖੂ ਹੋ ਜਾਂਦੇ ਆ ਉਹ ਫਿਰ ਜਿਹੜੇ ਰਤਨਾਂ ਦੇ ਪਾਰਖੂ ਹੋ ਗਏ ਉਹ ਹੁਣ ਕੌਡੀਆਂ ਦੇ ਵਪਾਰੀ ਥੋੜ੍ਹੀ ਬਣਨਗੇ। ਫਿਰ ਰਤਨਾ ਅਵਲੋਈ, ਉਹ ਇਹ ਰਤਨਾ ਰੂਪੀ ਹੀ ਸ਼ੁਭ ਗੁਣ ਜਿਹੜੇ ਨੇ ਉਹਨਾਂ ਨੂੰ ਹੀ ਤੱਕਦੇ ਤੇ ਆਪਣੇ ਦਿਲ ਚ ਵਸਾਉਂਦੇ ਨੇ। ਹੋਰ ਸਪਸ਼ਟ ਕਰ ਦਈਏ, ਕਿਨ ਹੀ ਬਨਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤੋਹ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਪਰਮੇਸ਼ਰ ਦੇ ਨਾਮ ਦਾ ਹੀਰਾ ਜਦੋਂ ਹੱਥ ਲੱਗ ਗਿਆ, ਪਰਮੇਸ਼ਰ ਦੇ ਨਾਮ ਸਿਮਰਨ ਦਾ ਰਤਨ ਜਦੋਂ ਹੱਥ ਲੱਗ ਗਿਆ, ਪ੍ਰਭੂ ਦੇ ਸ਼ੁਭ ਗੁਣਾਂ ਦੇ ਰਤਨ ਜਦੋਂ ਆਪਣੇ ਹੱਥ ਲੱਗ ਗਏ, ਤੇ ਗੁਰਮੁਖ ਜਾਨ ਉਹਦੇ ਪਾਰਖੂ ਹੋ ਗਏ, ਪਰਖ ਲਏ ਉਹਨਾਂ ਨੇ ਵੀ ਇਹ ਰਤਨ ਨੇ, ਹੀਰੇ ਜਵਾਹਰਾਤ ਨੇ, ਉਹ ਫਿਰ ਕੌਡੀਆਂ ਦੇ ਵਪਾਰੀ ਨਹੀਂ ਬਣਦੇ। ਉਹਨਾਂ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਫਿਰ ਵਾਸ਼ਨਾਵਾਂ ਨਹੀਂ ਪੈਦਾ ਹੁੰਦੀਆਂ, ਉਹ ਸ਼ੁਭ ਗੁਣਾਂ ਨੂੰ ਹੀ ਕਮਾਉਂਦੇ ਹਨ। ਮਨ ਮਾਨਕ ਨਿਰਮੋਲ ਕਾ ਸਤ ਸੰਗ ਪਰੋਈ, ਉਹ ਮਨ ਰੂਪੀ ਮਾਨਕ ਅਮੋਲਕ ਰਤਨ ਸਾਧ ਸੰਗ ਵਿੱਚ ਪਰੋਇਆ ਜਾਂਦਾ ਹੈ। ਮਨ ਮਾਨਕ ਨਿਰਮੋਲ ਕਾ, ਹੁਣ ਸਾਧ ਸੰਗਤ ਖਿਆਲ ਨਾਲ ਬਚਨ ਸੁਣਨਾ, ਜਿਹੜਾ ਮਨ ਪਾਪੀ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਜਿਹੜਾ ਮਨ ਜਨਮਾਂ ਜਨਮਾਤਰਾਂ ਦੀ ਮੈਲ ਨਾਲ ਕਾਲਾ ਸਿਆਹ ਹੋਇਆ ਪਿਆ ਸੀ, ਕਹਿਣ ਲੱਗੇ ਹੁਣ ਗੁਰੂ ਦੇ ਚਰਨਾਂ ਨਾਲ ਜੁੜ ਕੇ, ਸਤ ਸੰਗਤ ਵਿੱਚ ਜੁੜ ਕੇ ਤੇ ਸ਼ੁਭ ਗੁਣਾਂ ਦੇ ਰਤਨ ਇਕੱਠੇ ਕਰਕੇ ਜੀਵਨ ਕੀ ਬਣ ਗਿਆ, ਉਹੀਓ ਮਨ ਹੁਣ ਮਾਨਕ ਮੋਤੀ ਬਣ ਗਿਆ, ਉਹੀਓ ਮਨ ਹੁਣ ਅਮੋਲਕ ਰਤਨ ਬਣ ਗਿਆ, ਸਤ ਸੰਗ ਪਰੋਈ, ਹੁਣ ਇਹ ਸਾਧ ਸੰਗਤ ਵਿੱਚ ਪਰੋਇਆ ਜਾਂਦਾ ਹੈ। ਭਾਵ ਇਸ ਮਨ ਵਿੱਚ ਹੁਣ ਸਤ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ, ਪ੍ਰਭੂ ਦੀ ਬੰਦਗੀ ਤੇ ਸੱਤ ਹੀ ਇਹਦੇ ਵਿੱਚ ਪਰੋਇਆ ਜਾਂਦਾ, ਭਾਵ ਇਹ ਮਨ ਹਿਰਦਾ ਜਿਹੜਾ ਉਹ ਸ਼ੁੱਧ ਤੇ ਨਿਰਮਲ ਹੋ ਗਿਆ, ਸੋਹਣਾ ਬਣ ਗਿਆ। ਰਤਨ ਮਾਲ ਗੁਰ ਸਿੱਖ ਜੱਗ, ਗੁਰ ਮਤ ਗੁਣ ਗੋਈ, ਸੰਸਾਰ ਜਗਤ ਦੇ ਵਿੱਚ ਗੁਰੂ ਦੇ ਸਿੱਖ ਰਤਨਾਂ ਦੀ ਮਾਲਾ ਵਾਂਗੂ ਹਨ, ਜੋ ਗੁਰੂ ਦੀ ਮਤ ਦੇ ਧਾਗੇ ਵਿੱਚ ਪਰੋਏ ਹੋਏ। रतनमाल गुर सिख जग गुरमत गुण गोई। गुरु दी मत दी जड़ी रस्सी है, भाव गुरु दी मत दा जड़ा धागा है जिस दे विच आपां हार परोने हैं। आम तौर ते आपां धागा शब्द वरतदे हैं। तो साध संगत कहण लगे जड़े गुरसिख ने वह गुरु की मत दे धागे दे विच गुंदे हुए रतना की माला वांगू हैं। भाव एक एक गुरु का सिख सत संगत विच रतन है, ते सारे गुरसिख जदों कट्ठे हो जाते सत संगत विच वह रतना की माला बन जाते हैं। जीवदियां मर अमर होए सुख सहज समोई, जीवदियां जी ही जिहड़े ऐसे गुरमुख गुरसिख ने हौमे हंकार वालों मर के सदा वास्ते इस धरती दे उत्ते अमर हो जाते हैं। वो सहज अवस्था विच समा जाते हैं जिथे सुख ही सुख ते आनंद ही आनंद है। ओत पोत ज्योति जोत मिल जाने जानोई, ओत पोत ताने ते पेटे वांग, ज्योति जोत मिल उन्हां दी ए जोत परमात्मा विच जिसनू परम जोत शब्द आया सी पिछे उहदे विच मिल जांदी है। भाव साडी ए जोत परम जोत विच भाव परमात्मा विच मिल जांदी है, साडी ए छोटी जी आत्मा परम आत्मा विच भाव परमात्मा विच मिल जांदी है। ताने पेटे दी तरह उहदे विच परोई जांदी है, लीन हो जांदी है। जाने जान होई ते जानन हारे मतलब जिहड़ा अंतर जामी सारिआं दे दिलां दीआं जाणदा, उस जानन हारे वाहिगुरु नूं गुरमुख जन जाण लैंदे हन, उहदे विच परोए जांदे, लीन हो जांदे, अभेद हो जांदे हन। उस निरंकार परमेश्वर दे विच हर का सेवक सो हर जिहा, भेद ना जाणो मन सुदेहा, ऐसा जीवन गुरमुख जनां दा प्रभु नाल मिल के एक मिक हो जाण वाला बन जांदा है।